ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦੇ ਗੁਰਬਾਣੀ ਵਿਚਾਰ ਬੰਧਨ ਛੁੱਟਣ ਭਾਗ ਪਹਿਲਾਂ ਸਾਨੂੰ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਸਮਝਾਇਆ ਕਿ ਕਿਵੇਂ ਅਸੀਂ ਅਨੇਕ ਤਰ੍ਹਾਂ ਦੇ ਬੰਧਨਾਂ ਵਿੱਚ ਬੰਧੇ ਹੋਏ ਮਜਬੂਰ ਅਤੇ ਲਾਚਾਰੀ ਵਾਲਾ ਜੀਵਨ ਜੀ ਰਹੇ ਹਾਂ। ਸਾਨੂੰ ਕਿੰਨੇ ਕਿੰਨੇ ਗੁਲਾਮ ਬਣਾ ਰੱਖਿਆ ਹੈ, ਹਉਮੈ ਦੇ ਗੁਲਾਮ ਅਸੀਂ, ਆਪਣੀ ਮੈਂ ਮੇਰੀ ਦੇ ਗੁਲਾਮ ਹਾਂ, ਸਰੀਰ ਦੇ ਆਦਤਾਂ ਦੇ ਗੁਲਾਮ, ਭਾਈਚਾਰਕ ਬੰਧਨਾਂ 'ਚ ਬੰਧੇ ਹੋਏ, ਰਾਜਸੀ ਬੰਧਨਾਂ ਵਿੱਚ ਬੰਧੇ ਹੋਏ, ਇੱਥੋਂ ਤਾਂ ਕਿ ਫੈਸ਼ਨ ਦੇ ਵੀ ਗੁਲਾਮ ਹੋ ਚੁੱਕੇ ਹਾਂ। ਸੋ ਅੱਜ ਤਰਸ ਕਰਕੇ ਗੁਰਮੁਖ ਪਿਆਰੇ ਇਸ ਤੋਂ ਅੱਗੇ ਸਾਡੇ ਸੂਖਮ ਬੰਧਨਾਂ ਦਾ ਜ਼ਿਕਰ ਕਰਦੇ ਹਨ ਅਤੇ ਸਾਨੂੰ ਸਮਝਾਉਂਦੇ ਹਨ ਕਿ ਕਿਵੇਂ ਅਸੀਂ ਇਸ ਤੋਂ ਛੁੱਟ ਸਕਦੇ ਹਾਂ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਬੰਧਨ ਛੁੱਟਣ ਭਾਗ ਦੂਜਾ, ਗੁਰਬਾਣੀ ਵਿਚਾਰ 106। ਧਾਰਮਿਕ ਬੰਧਨ ਸੀਮਤ ਦਿਮਾਗੀ ਗਿਆਨ, ਅਧੂਰੇ ਗਲਤ ਨਿਸ਼ਚਿਆਂ ਅਤੇ ਧਾਰਮਿਕ ਪਰਮਾਂ ਦੁਆਰਾ ਅਗਮ ਅਪਾਰ ਅਖੰਡ ਸਰਬ ਵਿਆਪੀ ਸਰਬ ਸਾਂਝੀ ਵਾਲ ਜੋਤ ਸਰੂਪੀ ਪਰਮਾਤਮਾ ਨੂੰ ਅਸੀਂ ਸੀਮਤ ਹਸਤੀਆਂ ਮੰਨ ਕੇ ਵੰਡੀਆਂ ਪਾਈਆਂ ਹੋਈਆਂ ਹਨ। ਸੱਭੇ ਸਾਂਝੀ ਵਾਲ ਸਦਾਇਣ ਤੋਂ ਕਿਸੇ ਨਾ ਦਿਸੈ ਬਾਹਰਾ ਜੀਓ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਜਾ। ਇਸ ਤੋਂ ਇਲਾਵਾ ਗੁਰੂਆਂ ਅਤੇ ਅਵਤਾਰਾਂ ਦੇ ਸਰਬ ਸਾਂਝੇ ਆਦੇਸ਼ਾਂ ਤੇ ਉਪਦੇਸ਼ਾਂ ਅਥਵਾ ਧਰਮਾਂ ਨੂੰ, ਹਾਂਜੀ ਸਰਬ ਸਾਂਝੇ ਆਦੇਸ਼ ਉਪਦੇਸ਼ ਅਥਵਾ ਧਰਮਾਂ ਨੂੰ ਵੀ ਅਸੀਂ ਧਾਰਮਿਕ ਤੁਸਬ ਦੁਆਰਾ ਤੋੜ ਮਰੋੜ ਕੇ ਆਪੋ ਘੜੇ ਕਰਮ ਕਾਂਡਾਂ ਅਤੇ ਅਸੂਲਾਂ ਦੇ ਬੰਧਨਾਂ 'ਚ ਜਕੜ ਦਿੱਤਾ ਹੈ। ਇਸੇ ਕਾਰਨ ਸਾਡੇ ਧਾਰਮਿਕ ਜੀਵਨ 'ਚ ਤੁਸਬ ਇਤਨਾ ਵੱਧ ਗਿਆ ਹੈ ਕਿ ਅਸੀਂ ਆਪੋ ਆਪਣੇ ਦ੍ਰਿੜ ਹੋਏ ਧਾਰਮਿਕ ਨਿਸ਼ਚਿਆਂ ਦੇ ਸੀਮਤ ਦਾਇਰੇ ਤੋਂ ਬਾਹਰ ਹੋਰ ਕਿਸੇ ਧਰਮ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ। ਹਾਂਜੀ ਆਪੋ ਆਪਣੇ ਦ੍ਰਿੜ ਕੀਤੇ ਹੋਏ ਧਾਰਮਿਕ ਨਿਸ਼ਚੇ, ਉਸ ਸੀਮਤ ਦਾਇਰੇ ਤੋਂ ਬਗੈਰ ਅਸੀਂ ਹੋਰ ਕੋਈ ਕਿਸੇ ਧਰਮ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹਾਂ। ਇਹਨਾਂ ਧਾਰਮਿਕ ਬੰਧਨਾਂ 'ਚ ਅਸੀਂ ਇਤਨੇ ਜਕੜੇ ਹੋਏ ਹਾਂ ਕਿ ਸਾਡਾ ਧਾਰਮਿਕ ਜੀਵਨ ਅਤ ਕਠਿਨ, ਕੱਟੜ ਅਤੇ ਦੁਖਦਾਈ ਹੋ ਗਿਆ ਹੈ। ਦੂਜਿਆਂ ਧਰਮਾਂ ਲਈ ਸਾਡੇ ਵਿੱਚ ਸਹਿਣਸ਼ੀਲਤਾ ਉੱਕਾ ਹੀ ਨਹੀਂ ਰਹੀ, ਜਿਸ ਕਾਰਨ ਅਕਸਰ ਧਾਰਮਿਕ ਤੁਸਬ ਦੁਆਰਾ ਧਰਮ ਦੇ ਨਾਂ ਉੱਤੇ ਆਪਸ 'ਚ ਵਾਦ ਵਿਵਾਦ, ਖਿੱਚੋਤਾਨ, ਵੈਰ ਵਿਰੋਧ, ਲੜਾਈ ਝਗੜੇ, ਖੂਨ ਖਰਾਬੇ ਅਤੇ ਅਕਹਿ ਜ਼ੁਲਮ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਧਰਮਾਂ ਅਥਵਾ ਮਜ਼ਹਬਾਂ ਨੂੰ ਵੰਡੀਆਂ ਪਾ ਕੇ ਧਾਰਮਿਕ ਕੱਟੜਤਾ ਦੁਆਰਾ ਇਤਨਾ ਤੰਗ ਦਾਇਰੇ 'ਚ ਜਕੜ ਦਿੱਤਾ ਹੈ ਕਿ ਇੱਕੋ ਧਰਮ ਦੇ ਅੱਡ ਅੱਡ ਫਿਰਕੇ ਸੰਪਰਦਾਵਾਂ ਭੇਖ ਆਦਿ ਬਣ ਰਹੇ ਹਨ। ਅਲੱਗ ਅਲੱਗ ਧਰਮ ਤਾਂ ਹਨ ਹੀ, ਉਸਨੂੰ ਇਤਨਾ ਵੰਡੀਆਂ ਪਾ ਕੇ ਤੰਗ ਦਾਇਰੇ 'ਚ ਜਕੜ ਦਿੱਤਾ ਕਿ ਇੱਕੋ ਧਰਮ ਦੇ ਅੱਡ ਅੱਡ ਫਿਰਕੇ ਸੰਪਰਦਾਵਾਂ ਭੇਖ ਆਦਿ ਬਣ ਰਹੇ ਹਨ, ਜਿਸ ਕਾਰਨ ਇਹਨਾਂ ਫਿਰਕਿਆਂ ਦਾ ਵੀ ਆਪਸ ਵਿੱਚ ਵਾਦ ਵਿਵਾਦ, ਨਿੰਦਾ, ਵੈਰ ਵਿਰੋਧ, ਲੜਾਈਆਂ ਝਗੜੇ ਹੁੰਦੇ ਰਹਿੰਦੇ ਹਨ। ਵਰਨਾ ਵਰਨ ਨਾ ਭਾਵਣੀ ਖੈ ਖੈ ਜਲਨ ਬਾਂ ਸੰਗਿਆਰਾ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਹੁਣ ਵਗਦਾ ਪਾਣੀ ਜੇ ਛੋਟੀਆਂ ਛੋਟੀਆਂ ਛੱਪੜੀਆਂ 'ਚ ਕੈਦ ਹੋ ਜਾਵੇ ਤਾਂ ਸਹਿਜੇ ਸਹਿਜੇ ਨਿਰਮਲ ਪਾਣੀ ਗੰਧਲਾ ਹੋ ਕੇ ਹਾਨੀਕਾਰਕ ਬਣ ਜਾਂਦਾ ਹੈ। ਇਸੇ ਤਰ੍ਹਾਂ ਜਦ ਮਾਨਵਤਾ ਨੂੰ ਵੰਡੀਆਂ ਪਾ ਕੇ ਸੀਮਤ ਧਾਰਮਿਕ ਫਿਰਕਿਆਂ ਦੇ ਆਪੋ ਘੜੇ ਅਸੂਲਾਂ ਅਤੇ ਕਰਮ ਕਾਂਡਾਂ ਦੇ ਬੰਧਨ, ਹਾਂਜੀ ਸਾਡੇ ਆਪੇ ਕੜੇ ਹੋਏ ਅਸੂਲ ਤੇ ਕਰਮ ਕਾਂਡਾਂ ਦੇ ਬੰਧਨਾਂ 'ਚ ਜਕੜੇ ਜਾਂਦੇ ਹਨ ਜਦੋਂ ਇਹ ਫਿਰਕੇ, ਤਾਂ ਸਰਬ ਸਾਂਝੀ ਇਲਾਹੀ ਮਾਨਵਤਾ ਵਿੱਚ ਮਜ਼ਹਬੀ ਤੁਸਬ, ਈਰਖਾ, ਦਵੈਤ, ਵੈਰ ਵਿਰੋਧ ਦੀ ਗਲਾਣੀ ਆ ਜਾਂਦੀ ਹੈ। ਇਸ ਤਰ੍ਹਾਂ ਹੇਠਲੇ ਉੱਤਮ ਆਤਮਕ ਉਪਦੇਸ਼ਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਘ ਹਮ ਕੋ ਬਣੇ ਆਈ, ਕਉ ਪਿਓ ਮੁੰਡਿਆ ਸੰਨਿਆਸੀ, ਕਉ ਜੋਗੀ ਪਿਓ, ਕਉ ਬ੍ਰਹਮਚਾਰੀ, ਕਉ ਜਤੀਅਨ ਮਾਨਵੋ, ਹਿੰਦੂ ਤੁਰਕ ਕੋਈ, ਕਉ ਰਾਫਸੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ। ਅਸੀਂ ਇਹਨਾਂ ਉਪਦੇਸ਼ਾਂ ਨੂੰ ਭੁੱਲ ਜਾਂਦੇ ਹਾਂ। ਇਹਨਾਂ ਉਪਦੇਸ਼ਾਂ ਦੇ ਐਨ ਉਲਟ ਅਸੀਂ ਮਜ਼ਹਬੀ ਤਸੱਬ ਦੁਆਰਾ ਮਾਨਵਤਾ ਨੂੰ ਖੇਰੋ ਖੇਰੋ ਕਰ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਸਮੁੱਚੇ ਵਿਸ਼ਵ ਵਿੱਚ ਹਰ ਪਾਸੇ ਧਾਰਮਿਕ ਖਿੱਚੋਤਾਨ, ਵੈਰ ਵਿਰੋਧ, ਖੂਨ ਖਰਾਬਿਆਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਹ ਸੀ ਧਾਰਮਿਕ ਬੰਧਨ। ਹੁਣ ਇਸ ਤੋਂ ਅੱਗੇ ਚੱਲੀਏ, ਇਸ ਤੋਂ ਅੱਗੇ ਇੱਕ ਹੋਰ ਸੂਖਮ ਬੰਧਨ ਹੈ, ਉਹ ਹੈ ਅਧਿਆਤਮਿਕ ਬੰਧਨ। ਇਹ ਬੰਧਨ ਅਤ ਸੂਖਮ, ਕੋਮਲ ਅਤੇ ਗੁੱਝੇ ਹੋਣ ਕਾਰਨ ਜਗਿਆਸੂ ਨੂੰ ਆਪਣੇ ਆਪ ਇਹਨਾਂ ਦੀ ਸੋਝੀ ਨਹੀਂ ਆ ਸਕਦੀ। ਉਹ ਆਪਣੇ ਜਾਣੀ ਜਪ ਤਪ ਪੂਜਾ ਪਾਠ ਯੋਗ ਸਾਧਨਾ ਅਤੇ ਅਨੇਕ ਕਿਸਮਾਂ ਦੀ ਕਾਲਨਾ ਕਾਲਦਾ ਹੈ, ਜਿਸ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਸਿੱਖੀ ਸੇਵਕੀ ਬਣ ਜਾਂਦੀ ਹੈ। ਇਹਨਾਂ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ ਉਹਨਾਂ ਦੀ ਸੂਖਮ ਹੋਮੇ ਨੂੰ ਫਿਰ ਫੂਕ ਮਿਲਦੀ ਰਹਿੰਦੀ ਹੈ ਅਤੇ ਉਹ ਕਰਾਮਾਤਾਂ ਦਿਖਾਉਣ ਲੱਗ ਪੈਂਦੇ ਹਨ, ਵਰ ਸਰਾਪ ਵੀ ਦੇਣ ਲੱਗ ਪੈਂਦੇ ਹਨ, ਜਿਸ ਨਾਲ ਗਰਜ਼ਮੰਦ ਜਨਤਾ ਖਿੱਚੀ ਜਾਂਦੀ ਹੈ। ਇਸ ਤਰ੍ਹਾਂ ਸਹਿਜ ਸੁਭਾਏ ਅਚੇਤ ਹੀ ਜਗਿਆਸੂ ਦੇ ਮਨ ਵਿੱਚ ਸੂਖਮ ਮਾਣ ਵਡਿਆਈ ਆ ਜਾਂਦੀ ਹੈ। ਇਸ ਮਾਣ ਵਡਿਆਈ ਤੇ ਪ੍ਰਤਿਸ਼ਠਾ ਨਾਲ ਉਸਨੂੰ ਮਾਨਸਿਕ ਹੋਮੇ ਦਾ ਨਸ਼ਾ ਚੜ ਜਾਂਦਾ ਹੈ ਤੇ ਉਹ ਭਲਾ ਪਲੇਰਾ, ਸਾਧ ਸੰਤ, ਮਹੰਤ, ਆਚਾਰੀਆ, ਗੁਰੂ, ਅਵਤਾਰ, ਸ਼੍ਰੀ 108 ਆਦਿ ਅਖਵਾਉਣ ਲੱਗ ਪੈਂਦਾ ਹੈ। ਇਸ ਸੂਖਮ ਹੋਮੇ ਦੇ ਨਸ਼ੇ ਨੂੰ ਮਾਨਣ ਲਈ ਉਹ ਯੋਗ ਸਾਧਨਾ ਨਾਲ ਸੈਂਕੜੇ ਸਾਲ ਉਮਰ ਵਧਾ ਲੈਂਦੇ ਹਨ। ਇਸ ਤਰ੍ਹਾਂ ਉਹ ਅਵਸ਼ ਹੀ ਉੱਚੇ ਸੁੱਚੇ ਆਤਮਕ ਭਗਤੀ ਤੇ ਆਦੇਸ਼ ਅਤੇ ਉਦੇਸ਼ ਤੋਂ ਦੁਰਾਡੇ ਹੁੰਦੇ ਜਾਂਦੇ ਹਨ। ਕਬੀਰ, ਸਿੱਖ ਸਾਖਾ ਬਹੁਤੇ ਕੀਏ, ਕਿਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕਉ, ਬੀਚੇ ਅਟਕਿਓ ਚੀਤ। ਇਸ ਮਾਨ ਵਡਿਆਈ ਦੇ ਸੂਖਮ ਨਸ਼ੇ ਵਿੱਚ ਜਗਿਆਸੂ ਇਤਨਾ ਗਲਤਾਨ ਅਤੇ ਅਲਮਸਤ ਹੋ ਜਾਂਦਾ ਹੈ ਕਿ ਆਪਣੀ ਰੂਹਾਨੀ ਮੰਜ਼ਿਲ ਨੂੰ ਉੱਕਾ ਹੀ ਭੁੱਲ ਜਾਂਦਾ ਹੈ, ਜਿਸ ਨਾਲ ਉਸਦੀ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਉਹ ਖੜਦੀ ਕਲਾ ਵਿੱਚ ਵਿਚਰਦਾ ਹੋਇਆ ਸਹਿਜੇ ਸਹਿਜੇ ਅਣਜਾਣੇ ਹੀ ਰਸਾਤਲ ਵੱਲ ਰੁੜਦਾ ਜਾਂਦਾ ਹੈ। ਪਰ ਐਸੇ ਜਗਿਆਸੂ ਨੂੰ ਆਪਣੀ ਇਸ ਮਾਨਸਿਕ ਅਤੇ ਅਧਿਆਤਮਕ ਅਧੋਗਤੀ ਦਾ ਅਹਿਸਾਸ ਹੀ ਨਹੀਂ ਹੁੰਦਾ। ਇਸ ਤਰ੍ਹਾਂ ਉਹ ਡੇਰਾ, ਸੰਪਰਦਾ, ਠਾਠ ਬਾਠ, ਧਾਰਮਿਕ ਰਜਵਾੜਾ ਰਚ ਕੇ ਇਸ ਵਿੱਚ ਗਲਤਾਨ ਹੋ ਕੇ ਗ੍ਰਹਿਸਤੀਆਂ ਵਾਂਗ, ਹਾਂਜੀ ਲਿਖਦੇ ਹਨ, ਫਿਰ ਉਹ ਗ੍ਰਹਿਸਤੀਆਂ ਵਾਂਗ ਹੋਮੇ ਦੀ ਮਾਣ ਵਡਿਆਈ ਦੇ ਨਸ਼ੇ 'ਚ ਮਸਤ ਹੋ ਜਾਂਦਾ ਹੈ ਅਤੇ ਆਪਣੀ ਆਤਮਕ ਮੰਜ਼ਿਲ ਭੁੱਲ ਜਾਂਦਾ ਹੈ। ਇਸ ਸ਼੍ਰੇਣੀ ਵਿੱਚ ਵਲੀ ਕੰਧਾਰੀ, ਨੂਰ ਸ਼ਾਹ, ਗੋਰਖਨਾਥ ਆਦਿ ਅਨੇਕਾਂ ਜੋਗੀ ਆਉਂਦੇ ਹਨ ਅਤੇ ਫਿਰ ਉਹਨਾਂ ਦੀ ਕਲਿਆਣ ਕਿਵੇਂ ਹੁੰਦੀ ਹੈ? ਇਸ ਸੂਖਮ ਮਾਨ ਵਡਿਆਈ ਦੇ ਸੂਖਮ ਅਧਿਆਤਮਕ ਗੜ ਨੂੰ ਕੋਈ ਮਹਾਂਪੁਰਖ ਆਤਮਕ ਸ਼ਕਤੀ ਦੁਆਰਾ ਅਥਵਾ ਪੂਰਾ ਸਤਿਗੁਰੂ ਹੀ ਤੋੜ ਸਕਦਾ ਹੈ, ਜਿਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਨੇ ਨੂਰ ਸ਼ਾਹ ਆਦਿ ਅਨੇਕਾਂ ਜੋਗੀਆਂ ਨੂੰ ਅਧਿਆਤਮਕ ਬੰਧਨਾਂ ਦੀ ਕੈਦ ਚੋਂ ਕੱਢ ਕੇ ਉਹਨਾਂ ਦੀ ਆਤਮਕ ਕਲਿਆਣ ਕੀਤੀ। ਸਿੱਧ ਹੋਵਾਂ, ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੇ ਪਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੇ ਮਨ ਆਏ, ਬਿਨ ਨਾਵੇ ਪਹਿਨਣ ਖਾਣ ਸਭ ਬਾਦ ਹੈ, ਤਿੱਗ ਸਿੱਧੀ ਤਿੱਗ ਕਰਮਾਤ, ਤਿਆਗ ਗੋਪਾਲ ਅਵਰ ਜੋ ਕਰਨਾ, ਤੇ ਬਿਖਿਆ ਕੇ ਖੂਹ। ਇਸ ਤੋਂ ਅੱਗੇ ਜੀ ਇੱਕ ਹੋਰ ਬਹੁਤ ਸੂਖਮ ਬੰਧਨ ਜੋ ਸਾਰਿਆਂ ਨੂੰ ਚਿੰਬੜਿਆ ਹੋਇਆ ਹੈ, ਉਹ ਕੀ ਹੈ? ਸੰਸਕਾਰਾਂ ਦੇ ਬੰਧਨ। ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੋਣ ਦੇ ਨਾਤੇ ਜੋਤ ਸਰੂਪ ਹੈ। ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ, ਇਸ ਦੀ ਪ੍ਰਵਿਰਤੀ ਲਈ ਮਾਇਆ ਦਾ ਭਰਮ ਭੁਲਾਵਾ ਰਚਿਆ, ਜਿਸ ਤੋਂ ਜੀਵ ਨੂੰ ਆਪਣੀ ਅਡਰੀ ਹੋਂਦ ਹੋਮੇ ਦਾ ਅਹਿਸਾਸ ਹੋਇਆ। ਇਸ ਤਰ੍ਹਾਂ ਅਨੰਤ ਆਤਮਕ ਹੋਂਦ ਹੋਮੇ ਦੇ ਸੀਮਤ ਭਰਮ ਭੁਲਾ ਵਿੱਚ ਕੈਦ ਹੋ ਗਈ ਅਤੇ ਜੀਵ ਹੋਂ ਤਾਰੀ ਕਰਮਾਂ ਦੇ ਬੰਧਨ 'ਚ ਫਸ ਗਿਆ। ਹੋਂ ਹੋਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਏ ਇਹ ਜੁਗਤਾ। ਦੂਜੇ ਲਫਜ਼ਾਂ ਵਿੱਚ ਜੀਵ ਆਪਣੇ ਆਪ ਨੂੰ ਅਕਾਲ ਪੁਰਖ ਨਾਲੋਂ ਅਡਰੀ ਹਸਤੀ ਸਮਝਣ ਲੱਗ ਪੈਂਦਾ ਹੈ ਅਤੇ ਆਪਣੀ ਨਿੱਕੀ ਜਿਹੀ ਹੋਮੇ 'ਚ ਕਰਮਬੱਧ ਹੋ ਜਾਂਦਾ ਹੈ। ਫਿਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ ਪੰਜ ਵਿਖਾਦੀਆਂ ਦੇ ਅਧੀਨ ਜੀਵ ਸੋਚਦਾ, ਚਿਤਵਦਾ, ਕਰਮ ਕਰਦਾ ਅਤੇ ਨਤੀਜੇ ਭੋਗਦਾ ਹੈ। ਨੀਵੇਂ ਖਿਆਲਾਂ ਅਤੇ ਕਰਮਾਂ ਦੇ ਅਭਿਆਸ ਨਾਲ ਇਹ ਨੀਵੇਂ ਅੰਸ਼ ਮਨ ਦੀਆਂ ਡੂੰਘਾਈਆਂ ਅੰਦਰ ਉਤਰ ਕੇ ਧਸ ਵਸ ਰਸ ਜਾਂਦੇ ਹਨ ਅਤੇ ਫਿਰ ਇਹਨਾਂ ਦੀ ਸਮੁੱਚੀ ਰੰਗਤ ਹੀ ਸਾਡਾ ਮਾਨਸਿਕ ਆਪਾ ਬਣ ਜਾਂਦੀ ਹੈ। ਹੁਣ ਸਾਡਾ ਮਾਨਸਿਕ ਆਪਾ ਇਹ ਕੀ ਹੈ? ਇਸ ਨੂੰ ਸਮਝ ਗੋਚਰਾ ਕਰਨ ਲਈ ਇਸ ਨੂੰ ਤਿੰਨ ਤਹਿਾਂ 'ਚ ਵੰਡਿਆ ਹੈ ਇੱਥੇ। ਇੱਕ ਤਾਂ ਸਾਡਾ ਉੱਪਰਲਾ ਮਨ ਜਾਂ ਸਾਡਾ ਮੈਂ ਮੇਰੀ ਦਾ ਆਪਾ, ਦੂਜਾ ਮੱਧਮ ਆਪਾ ਅਤੇ ਤੀਸਰਾ ਜੀ ਸਾਡਾ ਡੂੰਘਾ ਆਪਾ, ਸਾਡਾ ਅੰਤਿਸ਼ਕਰਨ। ਸੋ ਪਹਿਲਾਂ ਉੱਪਰਲਾ ਮਨ ਜਾਂ ਮੈਂ ਮੇਰੀ ਦਾ ਆਪਾ ਜੋ ਸਾਡੇ ਰੋਜ਼ਾਨਾ ਜੀਵਨ 'ਚ ਪਰਿਵਰਤ ਹੁੰਦਾ ਹੈ, ਫਿਰ ਸਾਡਾ ਮੱਧਮ ਆਪਾ ਜੋ ਸਾਡੇ ਦੀਰਘ ਵਿਚਾਰਾਂ ਅਤੇ ਕਰਮਾਂ 'ਚ ਪਰਿਵਰਤ ਹੁੰਦਾ ਹੈ, ਫਿਰ ਸਾਡਾ ਡੂੰਘਾ ਆਪਾ ਅੰਤਿਸ਼ਕਰਨ। ਇਹ ਡੂੰਘਾ ਅਤ ਸੂਖਮ ਗੁੰਝਾ ਸੰਸਾਰਕ ਆਪਾ ਸਾਡੇ ਪਿਛਲੇ ਜਨਮਾਂ ਅਤੇ ਕਰਮਾਂ ਦੀ ਸਮੁੱਚੀ ਰੰਗਤ ਦਾ ਨਿਚੋੜ ਅਥਵਾ ਹਵਾੜ ਹੈ। ਪਿਛਲੇ ਜਨਮਾਂ ਦੇ ਕਰਮਾਂ ਦੀ ਸਮੁੱਚੀ ਰੰਗਤ ਦਾ ਨਿਚੋੜ, ਇਸ ਉੱਤੇ ਇਸ ਜਨਮ ਦੇ ਖਿਆਲਾਂ ਅਤੇ ਕਰਮਾਂ ਦੀ ਰੰਗਤ ਦਾ ਪ੍ਰਤੀਬਿੰਬ ਵੀ ਨਾਲੋਂ ਨਾਲ ਪਈ ਜਾਂਦਾ ਹੈ। ਸਾਡਾ ਉੱਪਰਲਾ ਅਤੇ ਮੱਧਮ ਆਪਾ ਇਹ ਤਾਂ ਸਤਸੰਗ ਦੇ ਦੈਵੀ ਅਸਰ ਹੇਠ ਬਦਲ ਸਕਦਾ ਹੈ, ਪਰ ਸਾਡੇ ਸੰਸਾਰਕ ਆਪੇ ਉੱਤੇ ਓਪਰੇ ਦਿਮਾਗੀ ਗਿਆਨ, ਧਿਆਨ, ਸਿਆਣਪਾਂ ਦਾ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਦ੍ਰਿੜ ਹੋਏ ਸੰਸਕਾਰਾਂ ਦਾ ਲਿਸ਼ਕਾਰਾ ਸਾਡੇ ਜੀਵਨ ਦੇ ਹਰ ਪੱਖ 'ਚ ਅਣਜਾਣੇ ਹੀ ਅਵਸ਼ ਪੈਂਦਾ ਰਹਿੰਦਾ ਹੈ, ਜਿਸ ਨਾਲ ਇਹ ਸੰਸਕਾਰ ਸਾਡੇ ਖਿਆਲਾਂ, ਚਿਤਵਣੀ ਅਤੇ ਹਰਕਤਾਂ ਉੱਤੇ ਹਾਵੀ ਹੋ ਕੇ ਹੋਰ ਦ੍ਰਿੜ ਹੁੰਦੇ ਜਾਂਦੇ ਹਨ। ਮਿਸਾਲ ਦੇ ਤੌਰ 'ਤੇ ਸ਼ਰਾਬੀ ਦਾ ਆਪਾ ਸ਼ਰਾਬ ਦੇ ਔਗਣਾਂ ਦਾ ਪ੍ਰਤੀਬਿੰਬ ਬਣ ਜਾਂਦਾ ਹੈ, ਜੋ ਉਸਦੀ ਬੋਲਚਾਲ, ਸੋਚਣੀ, ਹਰਕਤਾਂ, ਉਹਦੇ ਕਰਮਾਂ 'ਚ ਸਹਿਜ ਸੁਭਾਏ ਪ੍ਰਤੱਖ ਤੌਰ 'ਤੇ ਜ਼ਾਹਰ ਹੁੰਦਾ ਰਹਿੰਦਾ ਹੈ। ਹੁਣ ਆਪਣੇ ਘਰ 'ਚ ਗੁਪਤ ਵੈਰੀ ਰਹਿੰਦਾ ਹੋਵੇ ਤਾਂ ਉਹ ਸਾਡੇ ਲਈ ਅਤਿਅੰਤ ਦੁੱਖ ਕਲੇਸ਼ ਦਾ ਕਾਰਨ ਬਣ ਸਕਦਾ ਹੈ। ਕਿਉਂ? ਕਿਉਂਕਿ ਉਸਦੀਆਂ ਗੁਪਤ ਚਾਲਾਂ ਤੋਂ ਅਸੀਂ ਨਾ ਵਾਕਫ ਹੁੰਦੇ ਹਾਂ। ਇਸੇ ਤਰ੍ਹਾਂ ਸਾਡੇ ਅੰਦਰ ਆਪਣੇ ਘੜੇ ਹੋਏ ਗੁਪਤ ਹੋਂ ਧਾਰੀ ਖਿਆਲਾਂ ਅਥਵਾ ਸੰਸਕਾਰਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ, ਜਿਸ ਕਾਰਨ ਇਹਨਾਂ ਤੋਂ ਕੋਈ ਬਚਾਓ ਵੀ ਨਹੀਂ ਹੋ ਸਕਦਾ। ਸਾਡੇ ਆਪੋ ਸਹੇੜੇ ਹੋਏ ਸੰਸਕਾਰੀ ਬੰਧਨ ਇਹ ਅਤ ਸੂਖਮ, ਪ੍ਰਬਲ ਅਤੇ ਦਾਮਨਕ ਹਨ, ਜਿਨ੍ਹਾਂ ਤੋਂ ਅਸੀਂ ਬਿਲਕੁਲ ਅਣਜਾਣ ਅਤੇ ਅਵੇਸਲੇ ਹਾਂ। ਜਦ ਕਿਸੇ ਕਾਰਨ ਇਹਨਾਂ ਦਾ ਸਾਡੇ ਮਨ ਉੱਤੇ ਵਾਰ ਹੁੰਦਾ ਹੈ ਤਾਂ ਅਸੀਂ ਬੇਵੱਸ ਹੋ ਕੇ ਐਸੇ ਕਰਮ ਕਰ ਬੈਠਦੇ ਹਾਂ ਜਿਨ੍ਹਾਂ ਦਾ ਸਾਨੂੰ ਕਦੀ ਖਿਆਲ ਵੀ ਨਹੀਂ ਹੁੰਦਾ। ਹਾਂਜੀ, ਸੰਸਕਾਰਾਂ ਅਧੀਨ ਹੋ ਕੇ। ਇਹ ਮਾਨਸਿਕ ਸੰਸਕਾਰ ਸਾਡੇ ਪਿਛਲੇ ਜਨਮਾਂ ਦੇ ਬੇਅੰਤ ਸੰਸਕਾਰਾਂ ਦਾ ਸੰਗ੍ਰਹਿ ਹੈ, ਜਿਸ ਵਿੱਚ ਜੀਵ ਬੁਰੀ ਤਰ੍ਹਾਂ ਕਰਮਬੱਧ ਹੋਇਆ ਹੈ। ਜਿਵੇਂ ਰੇਸ਼ਮ ਦਾ ਕੀੜਾ ਆਪਣੇ ਅੰਦਰੋਂ ਹੀ ਰੇਸ਼ਮ ਦੀਆਂ ਤਾਰਾਂ ਕੱਢ ਕੇ ਆਪਣੇ ਉਦਾਲੇ ਜਾਲ ਬਣਾ ਲੈਂਦਾ ਹੈ, ਫਿਰ ਉਸ ਵਿੱਚ ਹੀ ਮਰ ਜਾਂਦਾ ਹੈ, ਇਸੇ ਤਰ੍ਹਾਂ ਜੀਵ ਵੀ ਆਪਣੇ ਹੀ ਨੀਵੇਂ ਖਿਆਲਾਂ ਅਤੇ ਹੋਮੇ ਵਿਹੜੇ ਕਰਮਾਂ ਦੁਆਰਾ ਆਪਣੇ ਹੀ ਘੜੇ ਹੋਏ ਨੀਵੇਂ ਅਤੇ ਦੁਖਦਾਈ ਸੰਸਕਾਰਾਂ 'ਚ ਅਣਜਾਣੇ ਹੀ ਕਰਮਬੱਧ ਹੋ ਕੇ ਦੁੱਖ ਕਲੇਸ਼ ਭੋਗਦਾ ਰਹਿੰਦਾ ਹੈ। ਪਰ ਹੈਰਾਨੀ ਦੀ ਗੱਲ, ਸਾਨੂੰ ਇਸ ਤਰਸਯੋਗ ਅਦੋਕਤੀ ਦਾ ਅਹਿਸਾਸ ਹੀ ਨਹੀਂ। ਨਾਮ ਤਿਆਗ ਕਰੇ ਅਨਕਾਜ, ਬਿਨਸ ਜਾਏ ਝੂਠੇ ਸਭ ਪਾਜ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਕਰਮ ਧਰਮ ਸਭ ਬੰਧਨਾ, ਪਾਪ ਪੁਣ ਸੰਬੰਧ। ਇਹ ਮਨ ਧੰਦੇ ਬੰਦਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ। ਇਹ ਸੰਸਕਾਰ ਇਹ ਅਸੀਂ ਆਪਣੇ ਮਾੜੇ ਜਾਂ ਚੰਗੇ ਖਿਆਲਾਂ ਦੇ ਅਭਿਆਸ ਨਾਲ ਆਪੂ ਘੜਦੇ ਹਾਂ। ਹਾਂਜੀ, ਆਪੂ ਘੜਦੇ ਹਾਂ ਇਹ ਸੰਸਕਾਰ। ਹੁਣ ਸੰਸਾਰ ਵਿੱਚ ਮੁਜਰਮਾਂ ਲਈ ਜੇਲ੍ਹਾਂ ਬਣੀਆਂ ਹੋਈਆਂ ਹਨ। ਇਹਨਾਂ ਜੇਲ੍ਹਾਂ ਦੇ ਅੰਦਰ ਕਈ ਵੱਡੇ ਵੱਡੇ ਹਾਤੇ ਹੁੰਦੇ ਹਨ। ਇਹਨਾਂ ਵੱਡਿਆਂ ਹਾਤਿਆਂ ਦੇ ਅੰਦਰ ਹੋਰ ਛੋਟੇ ਛੋਟੇ ਹਾਤੇ ਹੁੰਦੇ ਹਨ। ਇਹਨਾਂ ਹਾਤਿਆਂ ਵਿੱਚ ਕੈਦੀਆਂ ਦੇ ਜੁਰਮਾਂ ਅਨੁਸਾਰ ਮੁਜਰਮਾਂ ਨੂੰ ਡੱਕਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਕਾਲ ਕੋਠੜੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਖਤਰਨਾਕ ਕੈਦੀਆਂ ਨੂੰ ਡੱਕਿਆ ਜਾਂਦਾ ਹੈ। ਇਹਨਾਂ ਕਾਲ ਕੋਠੜੀਆਂ ਦੀ ਸਜ਼ਾ ਅਤਿਅੰਤ ਦੁਖਦਾਈ ਹੁੰਦੀ ਹੈ ਕਿਉਂਕਿ ਇਹਨਾਂ ਕਾਲ ਕੋਠੜੀਆਂ ਦੀ ਇਕੱਲ ਅਸਹਿ ਹੁੰਦੀ ਹੈ। ਇਹਨਾਂ ਕਾਲ ਕੋਠੜੀਆਂ ਦਾ ਛੁਟਕਾਰਾ ਫਿਰ ਸਿਰਫ ਫਾਂਸੀ ਦੁਆਰਾ ਹੀ ਹੁੰਦਾ ਹੈ। ਐਨ ਇਸੇ ਤਰ੍ਹਾਂ ਸਾਰਾ ਮਾਨਸਿਕ ਮੰਡਲ ਇੱਕ ਵੱਡੀ ਜੇਲ੍ਹ ਜਾਂ ਕੈਦ ਖਾਨਾ ਹੈ। ਹਾਂਜੀ, ਸਾਡਾ ਮਾਨਸਿਕ ਮੰਡਲ ਇੱਕ ਵੱਡੀ ਜੇਲ੍ਹ ਜਾਂ ਕੈਦ ਖਾਨਾ ਹੈ ਜਿਸ ਦੀ ਬਾਹਰਲੀ ਕੰਧ ਹਉਮੈ ਅਥਵਾ ਮੈਂ ਮੇਰੀ ਦੀ ਬਣੀ ਹੋਈ ਹੈ, ਜਿਸ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਆਦਿ ਅਨੇਕਾਂ ਸੂਖਮ ਨੀਵੀਆਂ ਵਾਸ਼ਨਾਵਾਂ ਦੇ ਹਾਤੇ ਹੁੰਦੇ ਹਨ ਜਿਨ੍ਹਾਂ ਦੇ ਬੰਧਨਾਂ 'ਚ ਜੀਵ ਫਸਿਆ ਰਹਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ ਬਾਧਾ ਮਹਾਗਰਤ ਮੈਂ ਨਿਗਰਤ ਜਾਤਾ। ਹਉਮੈ ਦਾ ਵੇੜਿਆ ਹੋਇਆ ਜੀਵ ਕਈ ਜਨਮਾਂ ਤੋਂ ਇਸ ਹਉਮੈ ਭੀਤ ਕਰਾਰੀ ਵਿੱਚ ਕੈਦ ਭੁਗਤਦਾ ਆਉਂਦਾ ਹੈ। ਨੀਵੀਆਂ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ ਦੇ ਅਧੀਨ ਕਰਮ ਕਰਦਾ ਹੋਇਆ ਕਦੇ ਕਿਸੇ ਵਾਸ਼ਨਾਵੀ ਹਾਤੇ ਅਥਵਾ ਮਾਨਸਿਕ ਬੰਧਨ 'ਚ ਜਕੜਿਆ ਰਹਿੰਦਾ ਹੈ ਤੇ ਦੁੱਖ ਭੋਗਦਾ ਹੈ। ਬਾਂਧਿਓ ਆਪਣ ਹੋ ਹੋ ਬੰਦਾ, ਦੋਸ ਦੇਤ ਆਗੇ ਕਵੰਦਾ। ਹਉਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੇ ਮਨ ਆਏ। ਬੰਧਨ ਮਾਤ ਪਿਤਾ ਸੁੱਤ ਬਣਤਾ, ਬੰਧਨ ਕਰਮ ਧਰਮ ਹੋ ਕਰਤਾ। ਹੁਣ ਜੇਕਰ ਮੁਜਰਮ ਜਨਾਨੀ ਨੂੰ ਕੈਦ ਵਿੱਚ ਬੱਚਾ ਜੰਮੇ ਤਾਂ ਉਹ ਬੱਚਾ ਜੇਲ੍ਹ ਦੇ ਬੰਧਨਾਂ ਦੇ ਮਾਹੌਲ 'ਚ ਹੀ ਪਲਦਾ ਅਤੇ ਵੱਡਾ ਹੁੰਦਾ ਹੈ। ਉਹ ਜੇਲ੍ਹ ਦੇ ਬੰਧਨਾਂ ਦੇ ਵਾਤਾਵਰਣ ਦਾ ਆਦੀ ਹੋ ਜਾਂਦਾ ਹੈ ਅਤੇ ਇਸ 'ਚ ਇਤਨਾ ਹੰਢ ਜਾਂਦਾ ਹੈ ਕਿ ਬੰਧਨ ਵਾਲਾ ਮਾਹੌਲ ਇਹ ਉਹਦਾ ਜੀਵਨ ਬਣ ਜਾਂਦਾ ਹੈ। ਉਹ ਇਸ ਦ੍ਰਿੜ ਹੋਏ ਬੰਧਕ ਜੀਵਨ ਅਥਵਾ ਕੈਦੀ ਜੀਵਨ ਤੋਂ ਇਲਾਵਾ ਹੋਰ ਕਿਸੇ ਉਚੇਰੇ ਚੰਗੇਰੇ ਆਜ਼ਾਦ ਜੀਵਨ ਤੋਂ ਅਣਜਾਣ ਹੁੰਦਾ ਹੈ। ਇਸੇ ਤਰ੍ਹਾਂ ਜੀਵ ਜਨਮਾਂ ਜਨਮਾਂਤਰਾਂ ਤੋਂ ਮਾਨਸਿਕ ਤੌਰ 'ਤੇ ਹਉਮੈ ਅਥਵਾ ਮੈਂ ਮੇਰੀ ਦੇ ਬੰਧਨਾਂ 'ਚ ਜਕੜਿਆ ਹੁੰਦਾ ਹੈ। ਅਸੀਂ ਇਸ ਮਾਇਕੀ ਬੰਧਨ 'ਚ ਇਤਨੇ ਹੰਢ ਗਏ ਹਾਂ, ਆਦੀ ਹੋ ਗਏ ਹਾਂ ਕਿ ਸਾਨੂੰ ਆਪਣੇ ਬੰਧਨਾਂ ਦੀ ਕੈਦ ਦਾ ਅਹਿਸਾਸ ਹੀ ਨਹੀਂ ਰਿਹਾ। ਉਂਝ ਅਸੀਂ ਮਾਇਕੀ ਬੰਧਨਾਂ ਤੋਂ ਅਤ ਦੁਖੀ ਹੋ ਕੇ ਹਾਏ ਬੂ ਕਰੀ ਜਾਂਦੇ ਹਾਂ, ਪਰ ਫਿਰ ਵੀ ਢੀਠ ਹੋ ਕੇ ਨਰਕਮਈ ਜੀਵਨ ਭੋਗਣਾ ਇਹ ਅਸੀਂ ਆਪਣੀ ਸਿਆਣਪ ਸਮਝੀ ਬੈਠੇ ਹਾਂ। ਅੱਜ ਕੱਲ੍ਹ ਮਜ਼ਹਬਾਂ ਦੇ ਕਈ ਫਿਰਕੇ ਬਣ ਗਏ ਹਨ ਅਤੇ ਇਹਨਾਂ ਦਾ ਪ੍ਰਚਾਰ ਵੀ ਬੇਅੰਤ ਹੋ ਰਿਹਾ ਹੈ। ਕਈ ਕਿਸਮ ਦੇ ਧਾਰਮਿਕ ਸਮਾਗਮ, ਯੋਗ ਸਾਧਨਾ, ਜਗਰਾਤੇ, ਸਮਾਧੀ, ਅਖਾੜੇ ਅਤੇ ਸਟੱਡੀ ਸਰਕਲਾਂ ਦੁਆਰਾ ਬੇਅੰਤ ਧਾਰਮਿਕ ਪ੍ਰਚਾਰ ਹੋ ਰਿਹਾ ਹੈ ਜਿਸ ਵਿੱਚ ਹਉਮੈ ਅਤੇ ਮੈਂ ਮੇਰੀ ਦੇ ਬੰਧਨਾਂ ਬਾਬਤ ਵਿਚਾਰ ਹੁੰਦੇ ਰਹਿੰਦੇ ਹਨ। ਪਰ ਇਹ ਸਭ ਪ੍ਰਚਾਰ ਨਿਫਲ ਜਾਂਦਾ ਹੈ ਕਿਉਂਕਿ ਸਾਡੇ ਅੰਤਸ਼ਕਰਨ 'ਚ ਹਉਮੈ ਅਤੇ ਮੈਂ ਮੇਰੀ ਇਤਨੀ ਦ੍ਰਿੜ ਹੋ ਚੁੱਕੀ ਹੈ ਕਿ ਸਾਨੂੰ ਬਾਹਰਲਾ ਕਿਸੇ ਕਿਸਮ ਦਾ ਪ੍ਰਚਾਰ ਪਾਉਂਦਾ ਹੀ ਨਹੀਂ, ਉਪਰੇ ਮਨ ਨਾਲ ਹੂੰਹਾਂ ਕਰ ਛੱਡਦੇ ਹਾਂ, ਸਮਝਣ ਜਾਂ ਮੰਨਣ ਦੀ ਸਾਨੂੰ ਲੋੜ ਨਹੀਂ ਪਾਸਦੀ। ਗੁਰਬਾਣੀ ਸਾਨੂੰ ਇਹਨਾਂ ਮਾਨਸਿਕ ਬੰਧਨਾਂ ਬਾਬਤ ਇਉਂ ਤਾੜਨਾ ਕਰਦੀ ਹੈ, ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁੱਤ ਕੰਨਿਆ ਅਰਨਾਰ, ਬੰਧਨ ਕਰਮ ਧਰਮ ਹੋ ਕੀਆ, ਬੰਧਨ ਪੁੱਤ ਕਲਤ ਮਨ ਬੀਆ, ਬੰਧਨ ਕਿਰਖੀ ਕਰੇ ਕਿਰਸਾਨ, ਹਉਮੈ ਡਨ ਸਹੇ ਰਾਜਾ ਮੰਗੇ ਦਾਨ, ਬੰਧਨ ਸੌਦਾ ਅਨਵਿਚਾਰੀ, ਤਿਪਤ ਨਾਹੀ ਮਾਇਆ ਮੋਹ ਪਾਸਾਰੀ। ਫੱਫੇ ਫਾਹੀ ਸਭ ਜਗ ਫਾਸਾ, ਜੰਮ ਕੇ ਸੰਗਲ ਬੰਧ ਲਿਆ। ਬੇਅੰਤ ਪਾਠ ਪੂਜਾ ਕਰਦਿਆਂ ਹੋਇਆਂ, ਕਰਮ ਕਾਂਡ ਕਰਦਿਆਂ ਹੋਇਆਂ, ਯੋਗ ਸਾਧਨਾ ਕਰਦਿਆਂ ਹੋਇਆਂ, ਗਿਆਨ ਗੋਸ਼ਟੀਆਂ ਕਰਦਿਆਂ ਹੋਇਆਂ, ਹਾਂਜੀ ਫਿਲੋਸਫੀਆਂ ਕੋਟਦਿਆਂ ਹੋਇਆਂ, ਉੱਚੀ ਵਿੱਦਿਆ ਪੜ੍ਹਦਿਆਂ ਹੋਇਆਂ, ਨਵੀਨ ਵਿਗਿਆਨਕ ਕਾਢਾਂ ਕੱਢਦਿਆਂ ਹੋਇਆਂ, ਭਲੇ ਭਲੇਰੇ ਬਣਦਿਆਂ ਹੋਇਆਂ, ਧਾਰਮਿਕ ਡੇਰੇ ਚਲਾਉਂਦਿਆਂ ਹੋਇਆਂ ਵੀ ਸਾਨੂੰ ਇਹਨਾਂ ਮਾਨਸਿਕ ਬੰਧਨਾਂ ਦਾ ਅਨੁਭਵ ਨਹੀਂ ਹੋ ਸਕਿਆ। ਇਹਨਾਂ ਬੰਧਨਾਂ ਤੋਂ ਛੁਟਕਾਰਾ ਕਰਨ ਦੀ ਲੋੜ ਵੀ ਨਹੀਂ ਪਾਸਦੀ। ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬੰਧਿਆ ਸਭ ਜਗ ਪਵੇ। ਜਿਸ ਤਰ੍ਹਾਂ ਸੂਦ ਦਰ ਸੂਦ ਨਾਲ ਕਰਜ਼ਾ ਵੱਧਦਾ ਹੀ ਜਾਂਦਾ ਹੈ, ਘਟਦਾ ਨਹੀਂ, ਇਸੇ ਤਰ੍ਹਾਂ ਜਨਮਾਂ ਜਨਮਾਂ ਤੋਂ ਪਏ ਹੋਏ ਮਾਨਸਿਕ ਬੰਧਨਾਂ ਦੇ ਜੰਜੀਰ ਸਾਡੇ ਅੰਤਸ਼ਚਕਰਨ 'ਚ ਖਿਣ ਖਿਣ ਵੱਧਦੇ ਹੀ ਜਾਂਦੇ ਹਨ ਜਿਸ ਦਾ ਸਾਨੂੰ ਪਤਾ ਹੀ ਨਹੀਂ ਅਥਵਾ ਅਹਿਸਾਸ ਹੀ ਨਹੀਂ। ਹਾਂਜੀ, ਹਰ ਜਨਮ ਨਾਲ ਇਹ ਬੰਧਨ ਵੱਧ ਜਾਂਦੇ ਹਨ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲਤਰ ਸੋ ਤੰਦ, ਜੈ ਦੇਖਾ ਤਹ ਜੇਵਰੀ ਮਾਇਆ ਕਾ ਸੰਬੰਧ। ਜੋ ਜੋ ਕਰਮ ਕੀਓ ਲਾਲਚ ਲੱਗ, ਤੈ ਤੈ ਆਪ ਬੰਧਾਇਓ। ਹੁਣ ਜਦ ਜੀਵ ਦੀ ਹਉਮੈ ਅਤ ਤੀਬਰ ਤੇ ਸਬਲ ਹੋ ਜਾਂਦੀ ਹੈ ਤਾਂ ਫਿਰ ਕੀ ਹੁੰਦਾ ਹੈ? ਜਦ ਜੀਵ ਦੀ ਹਉਮੈ ਅਤ ਤੀਬਰ ਤੇ ਸਬਲ ਹੋ ਜਾਂਦੀ ਹੈ ਤਾਂ ਉਹ ਵੈਸ਼ਿਆ ਵਾਂਗ ਇਸ ਵਿੱਚ ਖਚਤ ਹੋ ਕੇ ਪਸ਼ੂ ਬਿਰਤੀ ਧਾਰ ਲੈਂਦਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ। ਐਸੇ ਜੀਵ ਆਪੋ ਘੜੀ ਹੋਈ ਹਉਮੈ ਦੀ ਕਾਲ ਕੋਠੜੀ ਦੀ ਡਰਾਉਣੀ ਅਕਲ ਚ ਨਰਕਮਈ ਜੀਵਨ ਭੋਗਦੇ ਹਨ ਤੇ ਸਮਾਂ ਪਾ ਕੇ ਭੂਤਾਂ ਪ੍ਰੇਤਾਂ ਦੀ ਬਹੁਤ ਲੰਮੇਰੀ ਤੇ ਡਰਾਉਣੀ ਜੂਣ ਧਾਰ ਕੇ ਕੋਰ ਨਰਕ ਭੋਗਦੇ ਹਨ। ਜੇਕਰ ਅਸੀਂ ਕੋਈ ਧਾਰਮਿਕ ਕਰਮ ਕਾਂਡ, ਪਾਠ ਪੂਜਾ, ਯੋਗ ਸਾਧਨਾ, ਨੇਕੀਆਂ ਆਦਿ ਕਰਦੇ ਵੀ ਹਾਂ ਤਾਂ ਵੀ ਹਉਮੈ ਚ ਕੀਤੀਆਂ ਜਾਂਦੀਆਂ ਹਨ। ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਦੱਸਦੀਆਂ ਹਨ ਕਿ ਹਉਮੈ ਚ ਕੀਤੇ ਹੋਏ ਕਰਮ ਕਾਂਡ ਇਹਨਾਂ ਮਾਨਸਿਕ ਬੰਧਨਾਂ ਦੀ ਕੈਦ ਤੋਂ ਸਾਡਾ ਛੁਟਕਾਰਾ ਨਹੀਂ ਕਰਾ ਸਕਦੇ। ਹਉ ਹਉ ਕਰਤੇ ਕਰਮ ਰਤ, ਤਾਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਓ, ਤਉ ਏਹੂ ਕਰਮ ਬਿਕਾਰ। ਬਿਨ ਗੁਰ ਸ਼ਬਦ ਨਾ ਛੁੱਟ ਸਕੋਏ, ਪਾਖੰਡ ਕਿਨੈ ਮੁਕਤ ਨਾ ਹੋਏ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੈ ਜੋ ਕੁੰਚਰ ਸਨਾਨ। ਹਾਂਜੀ, ਕਿਸੇ ਬਿਮਾਰੀ ਦੇ ਇਲਾਜ ਲਈ ਪਹਿਲਾਂ ਬਿਮਾਰੀ ਦੀ ਸੋਝੀ ਅਤੇ ਸ਼ਨਾਖਤ ਹੋਣਾ ਜ਼ਰੂਰੀ ਹੈ। ਸਹੀ ਸ਼ਨਾਖਤ ਅਥਵਾ ਪੜਚੋਲ ਤੋਂ ਬਗੈਰ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਜਾਂ ਗਲਤ ਹੋਵੇਗਾ। ਇਸੇ ਲਈ ਸਾਡੇ ਮਾਨਸਿਕ ਬੰਧਨਾਂ ਬਾਬਤ ਸਾਨੂੰ ਸੂਝਬੂਝ ਅਥਵਾ ਅਨੁਭਵ ਹੋਣਾ ਲਾਜ਼ਮੀ ਹੈ ਕਿ ਅਸੀਂ ਬੰਨੇ ਹੋਏ ਹਾਂ। ਕਾਜੀ ਮੁੱਲਾ ਹੋਵੇ ਸੇਖ, ਜੋਗੀ ਜੰਗਮ ਭਗਵੇ ਪੇਖ, ਕੋ ਗ੍ਰਹੀ ਕਰਮਾਂ ਕੀ ਸੰਦ, ਬਿਨ ਬੂਝੇ ਸਭ ਖੜੀ ਸੰਬੰਧ। ਜਦ ਬਿਮਾਰੀ ਦੀ ਸਹੀ ਸ਼ਨਾਖਤ ਹੋ ਜਾਵੇ ਤਾਂ ਹੀ ਫਿਰ ਉਸਦਾ ਸਹੀ ਇਲਾਜ ਹੋ ਸਕਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਾਨੂੰ ਆਪਣੇ ਮਾਨਸਿਕ ਬੰਧਨਾਂ ਦਾ ਗਿਆਨ ਜਾਂ ਅਨੁਭਵ ਹੋ ਜਾਵੇ। ਹਾਂਜੀ, ਕਿੱਥੇ ਅਨੁਭਵ ਹੋਵੇ ਇਹਨਾਂ ਬੰਧਨਾਂ ਦਾ? ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਤਾਂ ਹੀ ਅਸੀਂ ਇਹਨਾਂ ਅਨੇਕਾਂ ਕਿਸਮਾਂ ਦੇ ਸਰੀਰਕ, ਮਾਨਸਿਕ, ਧਾਰਮਿਕ ਅਤੇ ਅਧਿਆਤਮਿਕ ਬੰਧਨਾਂ ਤੋਂ ਬਚਣ ਜਾਂ ਛੁਟਕਾਰਾ ਪਾਉਣ ਲਈ ਫਿਰ ਕੋਈ ਉਪਰਾਲਾ ਕਰ ਸਕਦੇ ਹਾਂ। ਗੱਲੀ ਪਿਸਤ ਨਾ ਜਾਈਐ, ਛੁੱਟੇ ਸੱਚ ਕਮਾਏ। ਗੁਰਬਾਣੀ ਵਿੱਚ ਸਾਡੇ ਇਹਨਾਂ ਸਰੀਰਕ, ਮਾਨਸਿਕ, ਸਮਾਜਿਕ, ਧਾਰਮਿਕ ਅਤੇ ਅਧਿਆਤਮਿਕ ਬੰਧਨਾਂ ਤੋਂ ਛੁਟਕਾਰਾ ਪਾਉਣ ਅਥਵਾ ਇਹਨਾਂ ਤੋਂ ਮੁਕਤ ਹੋਣ ਲਈ ਹੇਠ ਲਿਖੇ ਸਾਧਨ ਦਰਸਾਏ ਹਨ ਜੀ। ਕਿਵੇਂ ਛੁੱਟੀਏ? ਪਹਿਲਾ ਹੈ ਨਾਮ ਸਿਮਰਨ ਅਥਵਾ ਭਗਤੀ ਦੁਆਰਾ ਜੀਵ ਦੇ ਬੰਧਨ ਕੱਟੇ ਜਾ ਸਕਦੇ ਹਨ। ਨਾਮ ਸਿਮਰਨ ਅਥਵਾ ਭਗਤੀ ਦੁਆਰਾ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਸਿਮਰਤ ਨਾਮ ਕਾਟੇ ਸਭ ਫਾਹੇ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਨਾਨਕ ਨਾਮ ਸਮਾਲ ਤੂੰ ਬੱਧਾ ਛੁੱਟੇ ਜਿੱਤ, ਜਿਨ ਹਰ ਜਪਿਆ ਤਿੰਨ ਫਲ ਪਾਇਆ, ਸਭ ਟੂਟੇ ਮਾਇਆ ਫੰਦੇ। ਦੂਸਰਾ ਹੈ ਜੀ ਸਾਧ ਸੰਗਤ। ਸਾਧ ਸੰਗਤ ਅਥਵਾ ਸਤਸੰਗਤ ਦੁਆਰਾ ਜੀਵ ਦੇ ਬੰਧਨ ਟੁੱਟ ਸਕਦੇ ਹਨ। ਹਾਂਜੀ, ਸਾਧ ਸੰਗਤ ਵਿੱਚ ਇਹ ਬੰਧਨ ਟੁੱਟ ਸਕਦੇ ਹਨ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਸਾਧਾ ਸਰਨੀ ਜੋ ਪਵੇ ਸੋ ਛੁੱਟੇ ਬੰਧਾ। ਟੁੱਟੇ ਬੰਧਨ ਸਾਧ ਸੰਗ ਪਾਇਆ, ਕਹੋ ਨਾਨਕ ਗੁਰ ਰੋਗ ਮਿਟਾਇਆ, ਸਾਧ ਸੰਗਤ ਮਿਲ ਬੰਦ ਖਲਾਸੀ। ਤੀਸਰਾ ਪ੍ਰਭੂ ਦੀ ਓਟ। ਹਾਂਜੀ, ਪ੍ਰਭੂ ਦੀ ਓਟ ਅਥਵਾ ਸਰਨ ਪਿਆ ਸਾਡੇ ਬੰਧਨ ਕੱਟੇ ਜਾ ਸਕਦੇ ਹਨ। ਮਹਾਬਿਖਮ ਸੰਸਾਰ ਵਿਰਲੇ ਪੇਖਿਆ, ਛੁਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ। ਪ੍ਰਭ ਕੀ ਓਟ ਗਹੀ ਤੋ ਛੁੱਟੋ, ਕਹੋ ਨਾਨਕ ਬੰਧਨ ਛੁੱਟੇ ਸਤਿਗੁਰੂ ਕੀ ਸਰਨਾ। ਤਾਂ ਕੀ ਗਹੀ ਮਨ ਓਟ, ਬੰਧਨ ਤੇ ਹੋਈ ਛੋਟ, ਗੁਰਬਾਣੀ ਅਨੁਸਾਰ ਕਿਸੇ ਹੋਰ, ਹਾਂਜੀ ਬਹੁਤ ਧਿਆਨ ਦੇਣਾ, ਗੁਰਬਾਣੀ ਅਨੁਸਾਰ ਕਿਸੇ ਹੋਰ ਕਰਮ ਕਿਰਿਆ, ਪਾਠ ਪੂਜਾ, ਗਿਆਨ ਧਿਆਨ, ਯੋਗ ਸਾਧਨ ਆਦਿ ਨਾਲ ਜੀਵ ਦਾ ਮਾਨਸਿਕ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਹਾਂਜੀ ਕਰਮ ਕਿਰਿਆ, ਪਾਠ ਪੂਜਾ, ਗਿਆਨ ਧਿਆਨ, ਯੋਗ ਸਾਧਨਾ ਆਦਿ ਨਾਲ ਜੀਵ ਦਾ ਮਾਨਸਿਕ ਬੰਧਨ ਤੋਂ ਛੁਟਕਾਰਾ ਨਹੀਂ ਹੋ ਸਕਦਾ। ਕਥਨੇ ਕਹਿਣ ਨਾ ਛੁੱਟੀਐ, ਨਾ ਪੜ੍ਹ ਪੁਸਤਕ ਪਾਰ, ਬਿਨ ਗੁਰ ਸ਼ਬਦ ਨਾ ਛੁੱਟੀਐ, ਦੇਖੋ ਵਿਚਾਰਾ, ਜੇ ਲੱਖ ਕਰਮ ਕਮਾਵਈ, ਬਿਨ ਗੁਰ ਅੰਧਿਆਰਾ। ਕਰਮ ਧਰਮ ਸਭ ਬੰਧਨਾ, ਪਾਪ ਪੁੰਨ ਸੰਬੰਧ, ਮਮਤਾ ਮੋਹ ਸੋ ਬੰਧਨਾ, ਪੁੱਤਰ ਕਲਤਰ ਸੋ ਤੰਦ। ਜਾਪ ਤਾਪ ਨੇਮ ਸੁਚ ਸੰਜਮ, ਨਾਹੀ ਇਨ ਬਿਦੇ ਛੁਟਕਾਰ। ਹਾਂਜੀ ਜਾਪ ਤਾਪ ਨੇਮ ਸੁਚ ਸੰਜਮ, ਨਾਹੀ ਇਨ ਬਿਦੇ ਛੁਟਕਾਰ, ਗਰਤ ਕੋਰ ਅੰਧ ਤੇ ਕਾਢੋ ਪ੍ਰਭ, ਨਾਨਕ ਨਦਰ ਨਿਹਾਰ। ਬੰਧਨ ਛੁੱਟਣ ਬਾਬਤ ਵਿਚਾਰਾਂ ਨੂੰ ਹੋਰ ਸਮਝ ਗੋਚਰਾ ਤੇ ਸਪਸ਼ਟ ਕਰਨ ਲਈ ਕੁਝ ਸੰਖੇਪ ਨੁਕਤੇ ਪੇਸ਼ ਕੀਤੇ ਜਾਂਦੇ ਹਨ। ਇਹਨਾਂ ਅਹਿਮ ਨੁਕਤਿਆਂ ਨੂੰ ਸਮਝ ਕੇ ਅਨੁਭਵ ਕਰਕੇ ਦ੍ਰਿੜ ਕਰਨ ਦੀ ਲੋੜ ਹੈ। ਕਿਹੜੇ ਨੁਕਤੇ ਦੱਸੇ ਹਨ ਗੁਰਮੁਖ ਪਿਆਰਿਆਂ ਨੇ? ਅਕਾਲ ਪੁਰਖ ਨੇ ਜਦ ਇਹ ਕਾਇਨਾਤ ਸਾਜੀ ਤਾਂ ਇਹਦੇ ਨਾਲ ਹੀ ਜੀਵਾਂ ਵਿੱਚ ਹਉਮੈ ਅਥਵਾ ਮੈਂ ਮੇਰੀ ਦਾ ਅਹਿਸਾਸ ਭਰ ਦਿੱਤਾ। ਹਉਮੈ ਦੁਆਰਾ ਸਾਡੇ ਮਨ ਵਿੱਚ ਹਉਤਾਰੀ ਖਿਆਲ ਉਪਜਦੇ ਹਨ, ਜਿਨ੍ਹਾਂ ਦੇ ਆਧਾਰ ਤੇ ਅਸੀਂ ਕਰਮ ਕਰਦੇ ਹਾਂ। ਹਉਮੈ ਵੇੜੇ ਮਨ ਨਾਲ ਫਿਰ ਅਸੀਂ ਕਰਮਬੱਧ ਹੋ ਕੇ ਕਰਮ ਕਰਦੇ ਤੇ ਫਿਰ ਨਤੀਜੇ ਵੀ ਭੁਗਤਦੇ ਹਾਂ। ਇਸ ਤਰ੍ਹਾਂ ਅਸੀਂ ਜਨਮਾਂ ਜਨਮਾਂ ਤੋਂ ਕਰਮਾਂ ਦੇ ਗੇੜ 'ਚ ਪੈ ਕੇ ਅਭਿਆਸ ਕਰਦੇ ਆਏ ਹਾਂ ਤੇ ਆਪੋ ਘੜੇ ਕਰਮਾਂ ਦੇ ਅਟੁੱਟ ਬੰਧਨਾਂ 'ਚ ਪਏ ਹੋਏ ਹਾਂ। ਇਹਨਾਂ ਹਉਮੈ ਦੇ ਕਰਮ ਬੰਧਨਾਂ ਦੀ ਕੈਦ ਵਿੱਚ ਸਾਰੀ ਕਾਇਨਾਤ ਫਸੀ ਹੋਈ ਹੈ, ਪਰ ਕਿਸੇ ਨੂੰ ਵੀ ਅਹਿਸਾਸ ਨਹੀਂ ਕਿ ਉਹ ਕਰਮ ਬੰਧਨਾਂ ਦੇ ਸਦੀਵੀ ਗੁਲਾਮ ਹਨ। ਆਮ ਜਨਤਾ ਨੂੰ ਤਾਂ ਆਪਣੇ ਕਰਮ ਬੰਧਨਾਂ ਦੀ ਸੋਝੀ ਨਹੀਂ ਹੈ, ਪਰ ਹੈਰਾਨੀ ਦੀ ਗੱਲ ਕਿ ਗਿਆਨੀ, ਧਿਆਨੀ, ਵਿਦਵਾਨ, ਵਿਗਿਆਨੀ, ਫਿਲਾਸਫਰ ਅਤੇ ਧਰਮ ਦੇ ਠੇਕੇਦਾਰਾਂ ਨੂੰ ਵੀ ਇਹਨਾਂ ਕਰਮ ਬੰਧਨਾਂ ਦਾ ਅਹਿਸਾਸ ਨਹੀਂ ਹੁੰਦਾ। ਉਹ ਵੀ ਹਉਤਾਰੀ ਲੋਕਾਂ ਵਾਂਗ ਹਉਮੈ ਵਿੱਚ ਹੀ ਕਰਮ ਕਰਦੇ ਤੇ ਨਤੀਜੇ ਭੁਗਤਦੇ ਰਹਿੰਦੇ ਹਨ। ਇਹਨਾਂ ਕਰਮ ਬੰਧਨਾਂ ਨੂੰ, ਹਾਂਜੀ ਇਹਨਾਂ ਕਰਮ ਬੰਧਨਾਂ ਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਅਨੁਭਵ ਦੁਆਰਾ ਬੁੱਝ ਸਕਦਾ ਹੈ ਤੇ ਇਸ ਦੀ ਕੈਦ ਵਿੱਚੋਂ ਮੁਕਤ ਹੋ ਸਕਦਾ ਹੈ। ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆ ਨਾਮ ਸਿਮਰਨ ਦੁਆਰਾ ਹੀ ਅਕਾਲ ਪੁਰਖ ਦੇ ਹੁਕਮ ਪ੍ਰਾਇਣ ਹੋ ਕੇ ਸਾਡੇ ਬੰਧਨ ਟੁੱਟ ਸਕਦੇ ਹਨ। ਹਾਂਜੀ ਇੱਕੋ ਇੱਕ ਜੁਗਤੀ ਹੈ ਕਿ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆ ਨਾਮ ਸਿਮਰਨ ਦੁਆਰਾ ਅਕਾਲ ਪੁਰਖ ਦੇ ਹੁਕਮ ਪ੍ਰਾਇਣ ਹੋ ਕੇ ਫਿਰ ਇਹ ਬੰਧਨ ਸਾਡੇ ਟੁੱਟ ਸਕਦੇ ਹਨ। ਇਸ ਬੰਧਨ ਛੁੱਟਣ ਵਿਸ਼ੇ ਨੂੰ ਅਨੁਭਵ ਕਰਨ ਲਈ ਗੁਰਬਾਣੀ ਦੀਆਂ ਹੇਠ ਲਿਖੀਆਂ ਚੋਣਵੀਆਂ ਪੰਕਤੀਆਂ ਸਹਾਇਕ ਹੋ ਸਕਦੀਆਂ ਹਨ। ਹਉ ਹਉ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਜੁਗਤਾ, ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬਾਂਧਿਆ ਸਭ ਜਗ ਪਵੇ, ਫਾਸਨ ਕੀ ਬਿਦ ਸਭ ਕਉ ਜਾਣੇ, ਛੁੱਟਣ ਕੀ ਇੱਕ ਕੋਈ, ਸੋਧਤ ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਜਨ ਨਾਨਕ ਅੰਤਿਨ ਨਾਮ ਜਪੋ ਹਰ ਸੰਤੋ, ਇਹ ਛੁੱਟਣ ਕਾ ਸਾਚਾ ਪਰਵਾਸਾ। ਹਾਂਜੀ ਕੀ ਪਰਵਾਸਾ ਦਿੰਦੇ ਹਨ? ਜਨ ਨਾਨਕ ਅੰਤਿਨ ਨਾਮ ਜਪੋ ਹਰ ਸੰਤੋ, ਇਹ ਛੁੱਟਣ ਕਾ ਸਾਚਾ ਪਰਵਾਸਾ। ਗੁਰਬਾਣੀ ਵਿਚਾਰ 106 ਬੰਧਨ ਛੁੱਟਣ ਭਾਗ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।